ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਦ ਉੱਚੇ ਅਪਾਰ ਜੋ ਤੁਧ ਸੇਵੈ ਹੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਤੂਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਨੇ, ਇਸ਼ਨਾਨ ਕੀਤੇ ਨੇ, ਗੁਰੂ ਕੀ ਬਾਣੀ ਦੇ ਜਸ ਕੀਰਤਨ ਸਰਵਣ ਕੀਤੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ਼੍ਰੀ ਮੁੱਖ ਵਾਕ ਜੋ ਪਾਵਨ ਹੁਕਮਨਾਮਾ ਸਾਨੂੰ ਅੱਜ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਦੇ ਮੰਦਰ ਵਿੱਚੋਂ ਪ੍ਰਾਪਤ ਹੋਇਆ ਉਸ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਕਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀਂ ਕੋਈ।
ਇਹ ਪਾਵਨ ਸ਼੍ਰੀ ਮੁੱਖ ਵਾਕ ਤੇਲੰਗ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 723-24 ਅੰਗ ਤੇ ਦਰਜ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਚ ਅੰਮ੍ਰਿਤ ਹੈ। ਦੁੱਖ ਉਦੋਂ ਹੁੰਦਾ ਗਿਆਨੀ ਜੀ ਕਿਹੜਾ ਪਾਠ ਕਰੀਏ। ਮੈਂ ਕਦੇ ਨਹੀਂ ਕਹਿੰਦਾ ਕਿ ਇਹ ਪਾਠ ਕਰੋ, ਜੇ ਕਦੇ ਮਜਬੂਰੀ ਨਾਲ ਕਹਿਣਾ ਪਵੇ ਤੇ ਮੈਂ ਬੇਨਤੀ ਕਰਦਾ ਜਪਜੀ ਸਾਹਿਬ ਪੜੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ, ਨਿਤਨੇਮ ਦੀ ਪਹਿਲੀ ਬਾਣੀ ਵੀ ਜਪਜੀ ਸਾਹਿਬ ਹੈ, ਅੰਮ੍ਰਿਤ ਦੀਆਂ ਬਾਣੀਆਂ ਦੀ ਵੀ ਪਹਿਲੀ ਬਾਣੀ ਜਪਜੀ ਸਾਹਿਬ ਹੈ। ਬੱਚਾ ਜੰਮੇ ਤੇ ਜੇ ਉਹਨੂੰ ਨਾਮ ਦੀ ਗੁੜਤੀ ਦੇਣੀ ਹੋਵੇ ਤਾਂ ਉਹ ਵੀ ਪਾਠ ਜਪਜੀ ਸਾਹਿਬ ਹੈ। ਬੰਦਾ ਮਰ ਜਾਏ ਉਹਦਾ ਦਾਹ ਸੰਸਕਾਰ ਕਰਨਾ ਹੋਵੇ, ਚਿਖਾ ਚਿਣਨੀ ਹੋਵੇ ਤਾਂ ਵੀ ਪਾਠ ਜਪਜੀ ਸਾਹਿਬ ਹੈ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਜਿਹੜਾ ਪਾਠ ਭਾਈ ਗੋਪਾਲੇ ਤੋਂ ਸੁਣਿਆ ਸੀ ਉਹ ਵੀ ਜਪਜੀ ਸਾਹਿਬ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਪਰਿਵਾਰ ਇੱਕ ਨੌਜਵਾਨ ਬੱਚੀ ਨੂੰ ਲੈ ਕੇ ਆਉਂਦਾ ਹੈ, ਸਿਰ ਪਟਕਦੀ ਹੈ, ਚੀਕਾਂ ਮਾਰਦੀ ਹੈ। ਜਦੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਸ਼ਾਂਤ ਹੁੰਦੀ, ਸਿੱਖ ਪੁੱਛਦੇ ਨੇ ਮਹਾਰਾਜ ਇਹਨੂੰ ਕੀ ਹੋਇਆ ਹੈ, ਮਹਾਰਾਜ ਕਹਿੰਦੇ ਇਸਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ। ਭਾਈ ਗੁਰਦਾਸ ਜੀ ਨੂੰ ਪੁੱਛੀਏ ਤੇ ਉਹ ਦੱਸਦੇ ਨੇ ਕਿ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰ। ਹੁਣ ਤੇ ਚੁਪਹਿਰੇ ਵਾਲੇ ਦੱਸਦੇ ਨੇ ਨਾ ਵੀ ਪੰਜ ਪਾਠ ਐਤਵਾਰ ਕਰਿਓ ਤੁਸੀਂ। ਭਾਈ ਗੁਰਦਾਸ ਕਹਿੰਦੇ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹਿਓ ਜੀ ਰੋਜ਼। ਅਮੂਮਨ ਮੇਰੀ ਬੇਨਤੀ ਸਭ ਨੂੰ ਇੱਕੋ ਹੀ ਹੁੰਦੀ ਹੈ, ਜਦੋਂ ਕੋਈ ਕਹੇ ਗਿਆਨੀ ਜੀ ਕਿਹੜਾ ਪਾਠ ਕਰੀਏ, ਤੇ ਮੈਂ ਕਹਿੰਦਾ ਹੁੰਦਾ ਵੀ ਪਹਿਲਾਂ ਕਿਹੜਾ ਕੀਤਾ ਹੈ, ਨਾ ਪਹਿਲਾਂ ਕੀਤਾ ਨਾ ਮੁੜ ਕੇ ਕਰਨਾ ਹੈ। ਕਾਮ ਪਰੇ ਜੋ ਸਿਮਰੀ ਹੈ ਐਸਾ ਸਿਮਰੋ ਨਿੱਤ। ਅੱਜ ਤੁਹਾਡੀ ਕੋਈ ਗੱਲ ਫਸ ਗਈ ਹੈ, ਕੋਈ ਮਜਬੂਰੀ ਬਣ ਗਈ ਹੈ, ਕੋਈ ਮੁਸ਼ਕਲ ਆ ਗਈ ਹੈ, ਕੋਈ ਔਖੀ ਘੜੀ ਆ ਗਈ ਹੈ, ਹੁਣ ਤੁਸੀਂ ਪੁੱਛਣ ਤੁਰ ਪਏ ਹੋ ਜੀ ਕਿਹੜਾ ਪਾਠ ਕਰੀਏ। ਜੇ ਤੁਸੀਂ ਕੀਤਾ ਹੁੰਦਾ ਤੇ ਇਹ ਤਾਂ ਹਾਲਾਤ ਬਣਨੇ ਨਹੀਂ ਸੀ। ਮੈਂ ਇੱਥੇ ਬੈਠ ਕੇ ਵੀ ਇੰਨੇ ਵਾਰੀ ਬੇਨਤੀ ਕਰਤੀ, ਤੁਸੀਂ ਅੱਜ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਤੁਸੀਂ ਕੋਈ ਪਾਠ ਕਰਦੇ ਹੋ, ਹਾਂਜੀ ਗਿਆਨੀ ਜੀ ਔਖੀ ਘੜੀ ਵਾਲਾ ਕਰਦੇ ਹਾਂ ਜੀ। ਔਖੀ ਘੜੀ ਵਾਲਾ ਕਿਹੜਾ ਪਾਠ ਹੈ? ਸ਼ਬਦ ਹੈ ਔਖੀ ਘੜੀ ਨਾ ਦੇਖਣ ਦੇਈ। ਹੁਣ ਬਾਬਿਆਂ ਨੇ ਬਣਾਤੀ ਅਰਦਾਸ, ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਬਖਸ਼ਿਆ ਸੀ ਭਰੋਸਾ, ਆਪਣਾ ਬਿਰਦ ਸੰਭਾਲੇ। ਆਪਣੇ ਬਿਰਦ ਦਾ ਅਰਥ ਕੀ ਹੁੰਦਾ ਜੀ? ਸੁਭਾਅ, ਉਹਦੀ ਆਦਤ ਹੈ ਰੱਬ ਦੀ, ਉਹ ਕਦੇ ਵੀ ਔਖੀ ਘੜੀ ਵੇਖਣ ਨਹੀਂ ਦਿੰਦਾ। ਅਸੀਂ ਕਹਿੰਦੇ ਤੂੰ ਦਮੀ ਨਾ, ਇਹ ਤਾਂ ਉਹ ਗੱਲ ਹੋ ਗਈ ਵੀ ਜਿੱਥੇ ਨੋ ਪਾਰਕਿੰਗ ਲਿਖਿਆ ਹੋਵੇ ਅਸੀਂ ਉੱਥੇ ਪਾਰਕਿੰਗ ਕਰਨੀ ਕਰਨੀ ਹੈ, ਜੋ ਮਰਜ਼ੀ ਹੋ ਜਾਵੇ। ਇਹ ਅਰਦਾਸ ਦਾ ਸ਼ਬਦ ਨਹੀਂ ਹੈ, ਇਹ ਭਰੋਸੇ ਦਾ ਸ਼ਬਦ ਹੈ। ਹੁਣ ਇਹ ਸ਼ਬਦ ਜਿਹੜਾ ਹੈ ਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੈ, ਸੇਵਕ ਕੌ ਨਿਕਟੀ ਹੋਏ ਦਿਖਾਵੇ। ਇਹ ਵੀ ਭਰੋਸੇ ਦਾ ਸ਼ਬਦ ਹੈ, ਜਿਹੜਾ ਤੁਹਾਨੂੰ ਕਹਿੰਦਾ ਵੀ ਤੂੰ ਸੇਵਕ ਬਣ, ਮਤਲਬੀ ਨਾ ਬਣ, ਸਵਾਰਥੀ ਨਾ ਬਣ, ਖੁਦ ਗਰਜ ਨਾ ਬਣ, ਹਰ ਵੇਲੇ ਭੀੜੀ ਗਲੀ ਚੋਂ ਨਿਕਲਣ ਦਾ ਰਾਹ ਨਾ ਲੱਭਿਆ ਕਰ, ਤੂੰ ਸੇਵਕ ਬਣ ਜਾ। ਉਹਦਾ ਤਰੀਕਾ ਵੀ ਹੈਗਾ ਕਿ ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਹ ਛੁਪ ਜਾਈ। ਉਹਦੇ ਲਈ ਫਿਰ ਤਰੀਕਾ ਵੀ ਹੈ ਕਿ ਮੋਕੋ ਕੀਜੈ ਦਾਸ 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 ਦਾਸਣ ਕੋ। ਸੇਵਕ ਵੀ ਸੇਵਕਾਂ ਦਾ ਸੇਵਕ ਵੀ ਬਣਨਾ ਹੈ। ਅਮੂਮਨ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਕੋਰਮ ਪੂਰਾ ਨਹੀਂ ਕਰਦੇ। ਨਹੀਂ ਤਾਂ ਗੁਰੂ ਦੀ ਬਾਣੀ ਜਿਹੜੀ ਹੈ, ਅੱਜ ਵੀ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ ਕਿ ਇਹ ਕੁਝ ਗੁਰੂ ਨੇ ਸਾਡੀ ਝੋਲੀ 'ਚ ਪਾਇਆ। ਇਹਦਾ ਅਰਥ ਇਹ ਹੈ ਕਿ ਅਸੀਂ ਤਾਂ ਬਿਲਕੁਲ ਹੀ ਅਸੀਂ ਤਾਂ ਗਲਤ ਥਾਂ 'ਤੇ ਖਲੋਤੇ ਹਾਂ ਅਤੇ ਗਲਤ ਰਸਤੇ ਤੁਰੇ ਜਾਂਦੇ ਹਾਂ। ਪਾਠ ਪਹਿਲਾਂ ਵੀ ਕੋਈ ਨਹੀਂ ਕੀਤਾ, ਪਾਠ ਅਸੀਂ ਮਗਰੋਂ ਵੀ ਕੋਈ ਨਹੀਂ ਕੀਤਾ, ਅਤੇ ਜੇ ਅਸੀਂ ਕਰਦੇ ਤਾਂ ਗੁਰੂ ਦੀ ਬਾਣੀ ਦਾ ਇੱਕ ਸ਼ਬਦ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਹੁਣ ਇਹ ਸ਼ਬਦ ਸਾਰਿਆਂ ਨੂੰ ਚੰਗਾ ਲੱਗਦਾ ਜਿਨ੍ਹਾਂ ਨੇ ਵਿਆਹ ਦੇ ਵਿੱਚ ਹਵੇਲੀ 'ਚ ਭੱਠੀ ਲਾਈ ਹੁੰਦੀ ਹੈ, ਉਹ ਵੀ ਸਾਹਮਣੇ ਕੋਠੀ 'ਚ ਭੋਗ ਪਾਉਂਦੇ ਆ ਅਖੰਡ ਪਾਠ ਦਾ, ਕੀਰਤਨ ਵਾਲੇ ਨੂੰ ਕਹਿੰਦੇ ਨੇ ਸ਼ਬਦ ਪੜ੍ਹੋ, ਸੰਤਾਂ ਕੇ ਕਾਰਜ ਆਪ ਖਲੋਵਾ, ਮਗਰ ਭੱਠੀ ਚੱਲ ਰਹੀ ਹੈ। ਅੰਤਰਜਾਮੀ ਗੁਰੂ ਨੂੰ ਪਤਾ ਵੀ ਬਹੁਤਿਆਂ ਨੂੰ ਤਾਂ ਹੁਣ ਤਾਂ ਚਲੋ ਗੀਜ਼ਰ ਆ ਗਿਆ, ਮੈਂ ਅੱਖਾਂ ਨਾਲ ਉਹ ਯੁੱਗ ਵੇਖਿਆ ਕਿ ਸ਼ਰਾਬ ਦੀ ਭੱਠੀ ਤੋਂ ਗਰਮ ਪਾਣੀ ਲੈ ਕੇ ਪਾਠੀਆਂ ਨਵਾ ਦਿੰਦੇ ਹੁੰਦੇ ਸੀ। ਗੁੱਸਾ ਨਾ ਕਰਨਾ ਮੇਰੀ ਗੱਲ ਦਾ, ਮੈਂ ਤਾਂ ਪੇਂਡੂ ਆਦਮੀ ਹਾਂ, ਸ਼ਰਾਬ ਦੀ ਭੱਠੀ ਤੋਂ ਪਾਣੀ ਲਾ ਕੇ ਪਾਠੀਆਂ ਨੂੰ ਇਸ਼ਨਾਨ ਕਰਾ ਦੇਣਾ। ਹੁਣ ਇਹ ਹਾਲਾਤ ਹੈ ਅਸਲ 'ਚ। ਉਹ ਕਹਿੰਦਾ ਜੀ ਮੈਂ ਖਾਨੇ ਮੇਂ ਜਾਕਰ ਹਮ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇਂ ਜਾਕਰ ਹਮ ਸ਼ਰਾਬ ਵੀ ਪੀਤੇ ਹੈ, ਮਸੀਤ ਮੇਂ ਜਾਕਰ ਹਮ ਚੰਦਾ ਵੀ ਦੇਤੇ ਹੈ, ਸ਼ੈਤਾਨ ਵੀ ਰਾਜੀ ਹੈ, ਅੱਲਾ ਵੀ ਰਾਜੀ ਹੈ। ਦੋਵੇਂ ਖੁਸ਼ ਨੇ। ਮਸੀਤੇ ਜਾਈਦਾ, ਚੰਦਾ ਦੇ ਦਈਦਾ, ਮਹਿਖਾਨੇ ਵਿੱਚ ਜਾਈਦਾ, ਸ਼ਰਾਬ ਵੀ ਪੀ ਲਈਦੀ ਹੈ, ਸ਼ੈਤਾਨ ਵੀ ਰਾਜੀ, ਅੱਲਾ ਵੀ ਰਾਜੀ ਹੈ। ਅੱਜ ਵੈਸੇ ਹਰ ਬੰਦੇ ਦੀ ਜੁਗਤੀ ਇਹੋ ਹੀ ਹੈ, ਹਰ ਬੰਦੇ ਦਾ ਇਹੋ ਹੀ ਟੈਕਟ ਹੈ, ਸਭ ਨੂੰ ਖੁਸ਼ ਰੱਖੋ। ਕੋਈ ਕਿਸੇ ਨਾਲ ਬੁਰਾ ਨਹੀਂ ਬਣਨਾ ਚਾਹੁੰਦਾ, ਕੋਈ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੁੰਦਾ। ਇਹ ਲੱਗਦਾ ਜਿਵੇਂ ਸਾਰੇ ਆਪਾਂ ਬ੍ਰਹਮ ਗਿਆਨੀ ਹੋ ਗਏ ਹਾਂ। ਫਿਰ ਸਾਡਾ ਤਾਂ ਪਿਓ ਬਿਲਕੁਲ ਬ੍ਰਹਮ ਗਿਆਨੀ ਨਹੀਂ ਸੀ, ਉਹ ਤਾਂ ਜੁੱਤੀ ਹੱਥ 'ਚ ਰੱਖਦਾ ਹੁੰਦਾ ਸੀ। ਮਾਸਟਰ ਉਦੋਂ ਵੀ ਗਾਂਹ ਸੀਗੇ, ਉਹ ਡੰਡਾ ਹੱਥ 'ਚ ਹੀ ਰੱਖਦੇ ਹੁੰਦੇ ਸੀ। ਹੁਣ ਨਵੇਂ ਨਵੇਂ ਬ੍ਰਹਮ ਗਿਆਨੀ ਪੈਦਾ, ਪਹਿਲਾਂ ਤਾਂ ਮਾਂ ਹੀ ਬ੍ਰਹਮ ਗਿਆਨੀ ਹੋ ਗਈ ਹੈ। ਨਾ ਮੇਰੇ ਬੱਚੇ, ਨਾ ਮੇਰੇ ਲਾਲ, ਨਾ ਮੇਰੇ ਬੱਬੂ, ਇੰਨੇ ਨਿਆਣੇ ਵਿਗੜ ਗਏ ਨੇ। ਤੁਸੀਂ ਕੀ ਸੋਚਦੇ ਹੋ? ਇੱਥੋਂ ਤੱਕ ਗੁਰਬਾਣੀ ਚ ਲਿਖਿਆ ਕਿ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਤੁਸੀਂ ਝਿੜਕ ਨੂੰ ਗੁਨਾਹ ਸਮਝ ਲਿਆ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ। ਕੀ ਝਿੜਕ ਕੋਈ ਗੁਨਾਹ ਸੀਗੀ, ਕੋਈ ਪਾਪ ਸੀਗਾ? ਕਿਹੜੀ ਕੁਰੈਤ ਸੀ ਜਿਹੜੀ ਸਾਡੇ ਬਜ਼ੁਰਗ ਕਰਦੇ ਸੀ, ਜਿਹੜੀ ਤੁਸੀਂ ਛੱਡਤੀ ਹੈ? ਘਰ ਤੋਂ ਵੱਡੀ ਕਿਹੜੀ ਟਕਸਾਲ ਹੈ, ਕਿਹੜੀ ਚਟਸਾਲ ਹੈ, ਕਿਹੜਾ ਵਿਦਿਆਲਾ ਹੈ? ਇਸ ਤੋਂ ਵੱਡਾ ਕਿਹੜਾ ਸਕੂਲ ਹੈ? ਇਸ ਤੋਂ ਵੱਡੀ ਕੋਚਿੰਗ ਕਿੱਥੇ ਹੋ ਸਕਦੀ ਹੈ? ਇਹਦੋਂ ਵਧੀਆ ਕਲਾਸਾਂ ਕੌਣ ਦੇ ਸਕਦਾ? ਮਾਂ ਪਿਓ ਤੋਂ ਵਧੀਆ ਦੇ ਸਕਦਾ ਕੋਈ? ਅਸੀਂ ਸਾਰਾ ਕੁਝ ਹੀ ਗਵਾ ਲਿਆ। ਔਰ ਫਿਰ ਵੀ ਰਾਗੀ ਸਿੰਘਾਂ ਨੂੰ ਕਹਿ ਰਹੇ ਨੇ, ਪੜ੍ਹੋ ਜੀ, ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਮ। ਇਹ ਸ਼ਬਦ ਗਿਆਨੀ ਜੀ ਜ਼ਰੂਰ ਪੜ੍ਹਿਓ, ਕਿਉਂਕਿ ਰੁਪਈਆ ਕਵੰਜਾ ਹਜ਼ਾਰ ਦਿੱਤਾ ਹੋਇਆ, ਉਹਨੇ ਪੜ੍ਹ ਦਿੱਤਾ, ਬਿਲਕੁਲ ਠੀਕ ਪੜ੍ਹਿਆ। ਪਰ ਇੱਕ ਗੱਲ ਚੇਤਾ ਰੱਖਣਾ, ਸੰਤਾਂ ਕੇ ਕਾਰਜ ਆਪ ਖਲੋਵਾ, ਇਹ ਤਾਂ ਗੱਲ ਠੀਕ ਹੈ, ਪਰ ਇਹ ਗੱਲ ਵੀ ਠੀਕ ਹੈ ਕਿ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ। ਇਹਦਾ ਅਰਥ ਹੈ ਜਿਹੜੇ ਰੱਬ ਦੇ ਹੁੰਦੇ ਨੇ, ਰੱਬ ਉਹਨਾਂ ਦਾ ਹੁੰਦਾ। ਇਹ ਗੱਲ ਅਸੀਂ ਕਿਉਂ ਭੁੱਲ ਗਏ? ਤੁਹਾਡੇ ਗੁਰੂ ਨੇ ਤੁਹਾਨੂੰ ਇਹ ਵੀ ਭਰੋਸਾ ਦਿੱਤਾ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਬਾਬਾ ਗੁਰਬਖਸ਼ ਸਿੰਘ ਸੀਗਾ, ਸੁਣਿਆ ਕਦੇ ਤੁਸੀਂ? ਨਹੀਂ, ਉਹਦਾ ਨਾਂ ਬੰਦਾ ਬਹਾਦਰ ਹੀ ਪ੍ਰਚਲਿਤ ਹੋਇਆ, ਕਿਉਂਕਿ ਇਹੀ ਗੱਲ ਅਪੀਲ ਕੀਤੀ ਹੈ, ਇਹੀ ਗੱਲ ਉਹਦੇ ਜੀਵਨ ਨੂੰ ਤਬਦੀਲੀ ਲੈ ਕੇ ਆਉਂਦੀ ਹੈ। ਮਹਾਰਾਜ ਨੇ ਪੁੱਛਿਆ ਤੂੰ ਕੌਣ ਹੈ? ਹੁਣ ਗੱਲ ਤੇ ਉਹਨੇ ਕੀਤੀ ਸੀ ਵਿਅੰਗਮਈ, ਕਹਿੰਦਾ ਜੀ ਬੰਦਾ, ਜਿਵੇਂ ਆਪਾਂ ਕਈ ਵਾਰੀ ਕਹਿੰਦੇ ਕਿਸੇ ਨੂੰ ਕੌਣ ਹੈ ਜੀ, ਇਨਸਾਨ ਹਾਂ ਜੀ, ਮੈਂ ਬੰਦਾ ਹਾਂ ਜੀ। ਤੇ ਤੁਹਾਡੇ ਗੁਰੂ ਦਾ ਜਵਾਬ ਏਡਾ ਵੱਡਾ ਸੀ ਕਿ ਜੇ ਬੰਦਾ ਹੈ ਤੇ ਕੰਮ ਤੇ ਬੰਦਿਆਂ ਵਾਲੇ ਕਰਿਆ ਕਰ। ਇਹ ਬੰਦਿਆਂ ਵਾਲੇ ਕੰਮ ਨੇ ਵੀ ਘਰ ਮਹਿਮਾਨ ਆਵੇ ਤਾਂ ਉਹਦੀ ਮੰਜੀ ਮੂਧੀ ਮਾਰ ਦਿਓ, ਇਹ ਕਿਹੜੇ ਬੰਦਿਆਂ ਵਾਲੇ ਕੰਮ ਨੇ? ਜੇ ਤੂੰ ਬੰਦਾ ਹੈ ਤੇ ਕੰਮ ਤੇ ਬੰਦਿਆਂ ਵਾਲੇ ਕਰ, ਕੰਮ ਤੇਰੇ ਪਸ਼ੂਆਂ ਵਾਲੇ ਹੈ, ਜਾਨਵਰਾਂ ਵਾਲੇ ਹੈ। ਘਰ ਆਇਆਂ ਦੀ ਬੇਇੱਜ਼ਤੀ ਕਰਨੀ, ਘਰ ਆਇਆਂ ਦਾ ਅਪਮਾਨ ਕਰਨਾ, ਘਰ ਆਇਆਂ ਨੂੰ ਲੱਜਤ ਕਰਨਾ। ਉਹਨੇ ਕਿਹਾ ਜੀ ਸਤ ਬਚਨ। ਉਹਨੇ ਨਹੀਂ ਕਿਹਾ ਜੀ ਮੈਂ ਬੈਰਾਗੀ ਹਾਂ ਜੀ, ਮੈਂ ਮਾਧੋ ਦਾਸ ਹਾਂ ਜੀ, ਮੇਰਾ ਡੇਰਾ ਹੈ ਜੀ, ਮੇਰੇ ਚੇਲੇ ਨੇ ਜੀ, ਇਹਦਾ ਕੀ ਬਣੂੰਗਾ ਜੀ, ਲੋਕ ਕੀ ਕਹਿਣਗੇ ਜੀ? ਉਹਨੇ ਕਿਹਾ ਜੀ ਸਤ ਬਚਨ, ਛਕਾਓ ਅੰਮ੍ਰਿਤ। ਸਿੱਖਾਂ ਦਾ ਪਹਿਲਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਹੋਇਆ। ਔਰ ਜੋ ਉਹਨੇ ਕਾਨੂੰਨ ਸਥਾਪਿਤ ਕੀਤੇ ਨੇ, ਅੱਜ ਤੱਕ ਉਹਦਾ ਬਦਲ ਸੰਸਾਰ ਵਿੱਚ ਨਹੀਂ ਹੈਗਾ। ਉਹਨਾਂ ਨੂੰ ਫਿਰ ਲਾਗੂ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ। ਟਾਈਮ ਕਿਹਦੇ ਕੋਲ ਹੈ? ਗਿਆਨੀ ਜੀ ਧਾਗਾ ਦੇ ਦਿਓ ਜੀ, ਤਵੀਤ ਦੇ ਦਿਓ ਜੀ, ਕੋਈ ਫੂਕ ਮਾਰ ਦਿਓ ਜੀ, ਕੋਈ ਇੱਥੇ ਪਿੱਠ 'ਤੇ ਹੱਥ ਰੱਖ ਦਿਓ ਜੀ, ਕੋਈ ਸਿਰ 'ਤੇ ਹੱਥ ਰੱਖ ਦਿਓ ਜੀ। ਐਸਾ ਬਾਬਿਆਂ ਦਾ ਕੰਮ ਚਲਾਇਆ ਸਾਰਿਆਂ ਨੇ, ਭੈਣਾਂ ਭਰਾਵਾਂ ਸਾਰਿਆਂ ਨੇ ਰਲ ਕੇ ਇਹਦੇ 'ਚ ਨਹੀਂ ਗਏ, ਆਪਾਂ ਕੀ ਹੁਣ ਇੱਕ ਦਾ ਕਸੂਰ ਹੈ? ਸਭ ਇੱਥੇ ਹੀ ਖਲੋਤੇ ਨੇ। ਅੱਜ ਦੇ ਸ਼ਬਦ ਵਿੱਚ ਅਸੀਂ ਸੁਣਾਂਗੇ ਕਿ ਜੇ ਕੋਈ ਸਾਧੂ ਹੈ, ਕੋਈ ਸੰਤ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ ਮਹਾਂਪੁਰਖ ਹੈ, ਇਹ ਅਸ਼ਟਪਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਐਸੀ ਅਵਸਥਾ ਦੇ ਮਹਾਂਪੁਰਖ ਹੁੰਦੇ ਨੇ ਤੇ ਉਹਨਾਂ ਕੋਲ ਕੀ ਕਰਨਾ ਚਾਹੀਦਾ? ਇੱਕ ਸਵਾਲ ਮੇਰਾ ਹਮੇਸ਼ਾ ਰਹਿੰਦਾ ਕਿ ਜਿੱਦਾਂ ਅਸੀਂ ਗੁਰਦੁਆਰੇ ਆਏ ਹਾਂ, ਜੇ ਕਿਤੇ ਸਾਡੇ ਬੱਚੇ ਸਕੂਲ ਇੱਦਾਂ ਚਲੇ ਜਾਂਦੇ ਤਾਂ ਉਹਨਾਂ ਦਾ ਬਣਨਾ ਕੀ ਸੀ? ਤੁਰ ਫਿਰ ਕੇ ਕੜਾਹ ਪ੍ਰਸ਼ਾਦ ਖਾ ਕੇ ਮੁੜ ਜਾਂਦੇ ਜਿਵੇਂ ਆਪਾਂ ਮੁੜ ਜਾਂਦੇ ਹਾਂ, ਬੱਚੇ ਵੀ ਉਹ ਮਿਡ ਵੀਲ ਖਾ ਕੇ ਮੁੜ ਆਉਣ ਸਕੂਲੋਂ ਤੇ ਬਣੂਗਾ ਕੀ? ਸਕੂਲ 'ਚ ਮੁੜ ਆਉਣ, ਕਾਲਜ ਤੋਂ ਮੁੜ ਆਉਣ, ਯੂਨੀਵਰਸਿਟੀ ਤੋਂ ਮੁੜ ਆਉਣ, ਕੈਨੇਡਾ ਅਮਰੀਕਾ ਤੋਂ ਧੱਕੇ ਖਾ ਕੇ ਮੁੜ ਆਉਣ, ਸਾਡੇ ਪਰਿਵਾਰ ਦਾ ਬਣੂਗਾ ਕੀ? ਕੀ ਕਦੇ ਆਪਾਂ ਸੋਚਿਆ ਵੀ ਆਪਾਂ ਕੀ ਕਰ ਕੀ ਰਹੇ ਹਾਂ? ਆਪਾਂ ਸਵੇਰੇ ਗੁਰਦੁਆਰੇ ਕਾਹਦੇ ਲਈ ਆਉਂਦੇ ਹਾਂ? ਇੱਕ ਮੌਲਵੀ ਦੀ ਬੜੀ ਵਧੀਆ ਗੱਲ ਹੈ, ਉਹ ਕਹਿੰਦਾ ਮੈਨੂੰ ਇੱਕ ਮੁਸਲਮਾਨ ਮਿਲਿਆ, ਕਹਿੰਦਾ ਮੌਲਵੀ ਜੀ ਮੈਂ 100 ਮਸੀਤਾਂ ਦੇ ਵਿੱਚ ਜਾ ਕੇ ਵੇਖਿਆ, ਹਰ ਥਾਂ 'ਤੇ ਕੋਈ ਨਾ ਕੋਈ ਕਮੀ ਹੈ, ਔਰ ਮੈਂ ਨੋਟ ਕੀਤੀ ਹੈ। ਮੌਲਵੀ ਆਉਂਦਾ ਵੀ ਬੜਾ ਮੂਰਖ ਹੈ, 100 ਥਾਵਾਂ ਤੋਂ ਤੂੰ ਕਮੀਆਂ ਲਿਖ ਕੇ ਲੈ ਕੇ ਆਇਆ, ਤੇ ਜੇ 100 ਥਾਵਾਂ ਤੋਂ ਤੂੰ ਚੰਗੀਆਂ ਗੱਲਾਂ ਲਿਖ ਕੇ ਲਿਆਉਣੋ ਤੇ ਤੇਰੀ ਤਾਂ ਡਾਇਰੀ ਪੋਥੀ ਬਣ ਜਾਣੀ ਸੀ, ਕੋਈ ਅਹਿਲੇ ਕਿਤਾਬ ਬਣ ਜਾਂਦੀ। ਚਲੋ ਜੇ ਰੋਜ਼ ਇੱਕ ਗੱਲ ਨਾ ਸਿੱਖੀਏ, ਮਹੀਨੇ 'ਚ ਇੱਕ ਸਿੱਖ ਲੈਂਦੇ ਤੇ 60 ਸਾਲ ਉਮਰ ਹੈ ਤੇ 12 ਨਾਲ ਗੁਣਾ ਕਰ ਲਓ, ਘੱਟੋ ਘੱਟ ਇੰਨੀਆਂ ਗੱਲਾਂ ਤਾਂ ਚੰਗੀਆਂ ਸਾਡੇ ਜੀਵਨ 'ਚ ਆ ਜਾਂਦੀਆਂ, ਇੰਨੇ ਗੁਣ ਤਾਂ ਹੁੰਦੇ। ਘੱਟੋ ਘੱਟ ਬੱਚੇ, ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਮਾਣ ਕਰਨ ਜੋਗੇ ਤਾਂ ਹੁੰਦੇ। ਪੜ੍ਹਦੇ ਰੋਜ਼ ਹੋ ਤੁਸੀਂ ਕਿ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਦੇ ਗੁਰੂ ਦੀ ਸਿੱਖਿਆ ਸੁਣੀ ਤੁਸੀਂ? ਆਓ ਸੁਣੀਏ। ਹਾਂਜੀ,
ਤੂੰ ਕਰਤਾਰ ਕਰੇ ਸੋ ਹੋਏ,
ਪਹਿਲਾ ਤੁਧ ਬਿਨ ਦੂਜਾ ਨਾਹੀਂ ਕੋਈ, ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਮੰਨਦੇ ਹੋ ਕਿ ਰੱਬ ਤੋਂ ਬਗੈਰ ਦੂਜਾ ਰੱਬ ਹੀ ਕੋਈ ਨਹੀਂ? ਨਾ ਗਿਆਨੀ ਜੀ, ਮੁਸਲਮਾਨਾਂ ਦਾ ਅੱਲਾ, ਅੰਗਰੇਜ਼ਾਂ ਦਾ ਗੋਡ, ਹਿੰਦੂਆਂ ਦਾ ਰਾਮ, ਸਾਡਾ ਵਾਹਿਗੁਰੂ, 300 ਧਰਮ ਨੇ ਦੁਨੀਆ 'ਚ, ਸਾਰਿਆਂ ਦਾ ਕੋਈ ਨਾ ਕੋਈ ਕੱਢ ਲਓਗੇ ਤੁਸੀਂ ਤਾਂ ਫਿਰ ਕੀ ਸੁਣਿਆ ਆਪਾਂ ਜੀ? ਚਾਹੀਦਾ ਇਹ ਸੀ ਕਿ ਗੁਰੂ ਅਰਜਨ ਸਾਹਿਬ ਨੂੰ ਪੁੱਛਦੇ ਵੀ ਮਹਾਰਾਜ ਇਹ ਕਿੱਦਾਂ, ਇਹ ਗੱਲ ਕਿੱਦਾਂ ਬਣੂਗੀ ਕਿ ਮੁਸਲਮਾਨਾਂ ਦਾ ਅੱਲਾ ਤੇ ਸਾਡਾ ਵਾਹਿਗੁਰੂ ਇੱਕੋ ਹੀ ਹੈ? ਹਾਂ ਭਾਈ, ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ, ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ। ਪਹਿਲਾ ਉਪਦੇਸ਼ ਅੱਜ ਤੁਹਾਡਾ ਇਹ ਹੈ ਕਿ ਤੁਧ ਬਿਨ ਦੂਜਾ ਨਾਹੀਂ ਕੋਏ, ਪਰਮਾਤਮਾ ਜੀ ਤੋਂ ਬਗੈਰ ਕੋਈ ਪਰਮਾਤਮਾ ਜੀ ਹੈ ਹੀ ਨਹੀਂ, ਦੂਜਾ ਪਰਮਾਤਮਾ ਨਹੀਂ ਹੈਗਾ। ਹੁਣ ਦੂਜਾ ਉਪਦੇਸ਼ ਕੀ ਹੈ? ਤੂੰ ਕਰਤਾਰ, ਕਰਤਾਰ ਤੂੰ ਹੈ, ਕਰਤਾ ਪੁਰਖ ਤੂੰ ਹੈ। ਹੁਣ ਜਾ ਕੇ ਘਰ ਪਤਾ ਕਰਿਓ ਵੀ ਜਿਹੜੀ ਤੁਹਾਡੇ ਘਰ 'ਚ ਫੋਟੋ ਲੱਗੀ ਹੈ, ਗਿਆਨੀ ਜੀ, ਇਹ ਬਾਬਾ ਜੀ ਦੀ ਸਾਡੇ ਤੇ ਬੜੀ ਕਿਰਪਾ ਹੈ। ਪੁੱਛੋ ਬਾਬਾ ਜੀ ਹੈਗੇ ਨੇ ਜਿਹਦੀ ਫੋਟੋ ਲੱਗੀ ਹੈ? ਨਹੀਂ। ਫਿਰ ਹੁਣ ਕਿਹਦੀ ਕਿਰਪਾ ਹੈ? ਕਿੰਨਾ ਚਿਰ ਹੋ ਗਿਆ ਬਾਬਾ ਜੀ ਨੂੰ? ਹੋ ਗਏ ਜੀ 20-25 ਸਾਲ ਹੋ ਗਏ। ਕਿੰਨੀ ਉਮਰ ਸੀਗੀ? 60 ਸਾਲ ਸੀ। 20-25 ਸਾਲ ਇਹ ਲਾ ਲਓ, 60 ਉਹ ਲਾ ਲਓ, 85 ਹੋ ਗਏ। 85 ਸਾਲ ਪਹਿਲਾਂ ਤੁਹਾਡੇ ਬਜ਼ੁਰਗਾਂ ਤੇ ਕਿਹਦੀ ਕਿਰਪਾ ਸੀ? ਕਿਉਂ ਐਵੇਂ ਧੱਕੀ ਖਾਂਦੇ ਫਿਰਦੇ ਸੀ ਗਲੀਆਂ ਚ ਤੁਹਾਡੇ ਬਜ਼ੁਰਗ? ਕਮਾਲ ਹੀ ਹੋ ਗਈ ਹੈ। ਅਗਰ ਤੁਹਾਡੀ ਜ਼ਿੰਦਗੀ ਚ ਕੋਈ ਸਤਪੁਰਖ ਆ ਗਿਆ, ਤੁਹਾਡੀ ਜ਼ਿੰਦਗੀ ਚ ਕੋਈ ਚੰਗਾ ਟੀਚਰ ਆ ਗਿਆ, ਕੋਈ ਵਧੀਆ ਮਾਸਟਰ ਆ ਗਿਆ, ਕੋਈ ਚੰਗਾ ਕੋਚ ਆ ਗਿਆ, ਤੁਹਾਨੂੰ ਉਹਦਾ ਧੰਨਵਾਦ ਕਰਨਾ ਨਹੀਂ ਆਉਂਦਾ? ਤੁਹਾਨੂੰ ਉਹਦੀ ਗੱਲ ਦੁਨੀਆਂ ਨੂੰ ਦੱਸਣੀ ਨਹੀਂ ਆਉਂਦੀ? ਤੁਹਾਨੂੰ ਕਹਿਣਾ ਇਹ ਚਾਹੀਦਾ, ਗਿਆਨੀ ਜੀ ਜਿਹੜੀ ਸਾਡੇ ਘਰ ਚ ਸਿੱਖੀ ਹੈ ਨਾ, ਇਹ ਬਾਬਾ ਜੀ ਸਨ ਜਦੋਂ ਸਾਡੇ ਘਰ ਆਏ, ਸਾਰੇ ਪਰਿਵਾਰ ਨੇ ਅਸੀਂ ਅੰਮ੍ਰਿਤ ਛਕਿਆ, ਉਦੋਂ ਤੋਂ ਸਾਡਾ ਪਰਿਵਾਰ ਨਿਤਨੇਮ ਕਰਦਾ। ਉਸ ਤੋਂ ਬਾਅਦ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ, ਉਹ ਫੋਟੋ ਵੀ ਪਵਿੱਤਰ ਹੋ ਜਾਏਗੀ। ਸਵਾਲ ਇਹ ਹੈ ਕਿ ਉਸ ਮਹਾਂਪੁਰਖ ਦੀ ਸੰਗਤ ਤੋਂ ਤੁਸੀਂ ਕੀ ਲਿਆ? ਅੱਗੇ ਆਏਗਾ ਇਸ ਸ਼ਬਦ ਵਿੱਚ ਉਹ ਉਪਦੇਸ਼ ਵੀ ਆਏਗਾ। ਤੂੰ ਕਰਤਾਰ ਕਰੇ ਸੋ ਹੋਏ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਤੇ ਕਰਤਾ ਪੁਰਖ ਵੀ ਤੂੰ ਹੈ। ਤੇਰੇ ਤੋਂ ਬਗੈਰ ਕਰਨ ਵਾਲਾ ਵੀ ਕੋਈ ਨਹੀਂ ਹੈ, ਕੋਈ ਨਹੀਂ। ਹਨੇਰੀ ਆਈ ਤੇ ਤੂੰ ਹੀ ਲਿਆਂਦੀ ਹੈ, ਮੀਂਹ ਪਿਆ ਤੇ ਤੂੰ ਹੀ ਪਾਇਆ ਹੈ, ਹੜ ਆਏ ਨੇ ਤੁਸੀਂ ਕੀ ਸੋਚਦੇ ਕੋਈ ਹੋਰ ਲੈ ਕੇ ਆਇਆ? ਨਹੀਂ, ਹੜ ਵੀ ਉਹੀ ਲੈ ਕੇ ਆਏ। ਹੜਾਂ ਤੋਂ ਬਾਅਦ ਜਿਹੜੀ ਮਦਦ ਆਈ ਉਹ ਵੀ ਉਹਨੇ ਕੀਤੀ ਹੈ, ਉਹਨੇ ਕਰਾਈ ਹੈ। ਇਹਨਾਂ ਦਿਨਾਂ ਵਿੱਚ ਜਿਹੜਾ ਰੱਬ ਚੇਤੇ ਆਇਆ ਹੈ ਇਹ ਸਭ ਉਹਨੇ ਕਰਾਇਆ। ਖਿਨਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ,
ਤੇਰਾ ਜੋਰ ਤੇਰੀ ਮਨ ਟੇਕ,
ਜੋਰ ਤਾਕਤ ਸਭ ਤੇਰੀ ਹੈ, ਤੇਰੇ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ। ਨਾ ਚਾਈਨਾ ਕੋਈ ਸ਼ਕਤੀ ਹੈ, ਨਾ ਰਸ਼ੀਆ ਕੋਈ ਸ਼ਕਤੀ ਹੈ, ਨਾ ਅਮੈਰੀਕਾ ਕੋਈ ਸ਼ਕਤੀ ਹੈ, ਨਾ ਸ਼ਕਤੀ ਤਾਂ ਤੇਰੀ ਹੈ, ਨਾ ਕਿਸੇ ਨੂੰ ਕਿਸੇ ਦਾ ਆਸਰਾ ਹੈ, ਟੇਕ ਵੀ ਤੇਰੀ ਹੈ। ਕਿਹਦੀ ਟੇਕ ਲਵਾਂਗੇ ਅਸੀਂ? ਮੈਂ ਤਾਂ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਦੀ ਦੁਨੀਆਂ ਕਹਿੰਦੀ ਹੈ, ਉਹ ਫਿਰ ਕਹਿੰਦੇ ਕਹਿੰਦੇ ਗਿਆਨੀ ਜੀ ਅਰਦਾਸ ਕਰੋ ਸਾਡੇ ਲਈ। ਤੇ ਮੈਂ ਕਹਿੰਦਾ ਹੁਣ ਪਿਤਾ ਜੀ ਤੁਸੀਂ ਬਜ਼ੁਰਗੋ, ਸਾਡੇ ਲਈ ਬਹੁਤ ਵੱਡਾ ਉਪਦੇਸ਼ ਹੋ ਤੁਸੀਂ। ਤੁਸੀਂ ਖੁਦ ਵੀ ਮੰਨਦੇ ਹੋ ਵੀ ਤੁਹਾਨੂੰ ਵੀ ਅਰਦਾਸ ਦੀ ਲੋੜ ਹੈ। ਅਸਲ ਵਿੱਚ ਅਸੀਂ ਸਿੱਖ ਸੀ, ਅਸੀਂ ਭਰਾ ਸੀ ਆਪਸ ਵਿੱਚ, ਅਸੀਂ ਇੱਕ ਦੂਜੇ ਦੀ ਮਦਦ ਕਰਨੀ ਸੀ, ਅਸੀਂ ਇੱਕ ਦੂਜੇ ਨੂੰ ਉੱਚਾ ਚੁੱਕਣਾ ਸੀ। ਇਹ ਨਹੀਂ ਸੀ ਵੀ ਇੱਕ ਨੂੰ ਥੱਲੇ ਬਿਠਾ ਕੇ ਤੇ ਉਹਨੂੰ ਕਹਿਣਾ ਸੀ ਮੈਨੂੰ ਮੱਥਾ ਟੇਕ। ਉਸ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਹਾਂਜੀ,
ਸਦਾ ਸਦਾ ਜਪ ਨਾਨਕ ਏਕ।
ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਨਾਨਕ ਇੱਕ ਹੈ, ਕਿ ਸਾਨੂੰ ਸਾਰਿਆਂ ਨੂੰ ਇੱਕ ਪਰਮਾਤਮਾ ਨੂੰ ਸਿਮਰਨਾ ਚਾਹੀਦਾ, ਸਿਰਫ ਇੱਕ ਪਰਮਾਤਮਾ, ਇੱਕ ਵਾਹਿਗੁਰੂ ਜਿਹੜਾ ਹੈ। ਕੀ ਕੀਤਾ ਗੁਰੂ ਨਾਨਕ ਨੇ? ਕਲਯੁਗ ਬਾਬੇ ਤਾਰਿਆ, ਸੱਤ ਨਾਮ ਪੜ ਮੰਤਰ ਸੁਣਾਇਆ। ਪੁੱਛੋ ਵੀ ਹੁਣ ਸੱਤ ਨਾਮ ਜਿਹੜਾ ਹੈ ਆਊਟ ਆਫ ਆਰਡਰ ਹੋ ਗਿਆ, ਆਊਟ ਆਫ ਡੇਟ ਹੋ ਗਿਆ, ਕੀ ਹੋਇਆ ਸੱਤ ਨਾਮ ਨੂੰ? ਕਿਉਂ ਨਹੀਂ ਸਿਮਰਦੇ ਆਪਾਂ? ਕਿਉਂ ਨਹੀਂ ਵਾਹਿਗੁਰੂ ਕਹਿੰਦੇ ਆਪਾਂ? ਕਿਉਂ ਨਵੇਂ ਨਵੇਂ ਆਪਾਂ ਨਾਮ ਲੱਭਦੇ ਫਿਰਦੇ ਹਾਂ? ਸਾਨੂੰ ਕੀ ਲੋੜ ਹੈ ਜੀ? ਏਡੇ ਵੱਡੇ ਸਤਿਗੁਰੂ ਨੇ ਜਿਹੜੀ ਦਾਤ ਸੰਸਾਰ ਦੀ ਝੋਲੀ ਚ ਪਾਈ ਹੈ, ਉਹਨਾਂ ਨੇ ਤੇ ਕਲਯੁਗ ਤਾਰ ਦਿੱਤਾ ਸੀ ਇੱਕ ਨਾਮ ਦੇ ਨਾਲ।
ਸਭ ਉਪਰ ਪਾਰ ਬ੍ਰਹਮ ਦਾ ਤਾਰ,
ਸਾਰਿਆਂ ਦੇ ਉੱਪਰ ਪਰਮਾਤਮਾ ਹੈ, ਦਾਤਾ ਵੀ ਉਹੀ ਹੈ, ਕੋਈ ਦੂਜਾ ਦਾਤਾ ਹੈ ਹੀ ਨਹੀਂ, ਦਾਤਾਂ ਦੇਣ ਵਾਲਾ ਕੋਈ ਦੂਜਾ ਨਹੀਂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪਰ ਅਸੀਂ ਤੇ ਇੱਥੋਂ ਤੱਕ ਹਾਲਾਤ ਪੈਦਾ ਕੀਤੇ ਨੇ ਵੀ ਕੱਟੀਆਂ ਦੇਣ ਵਾਲੇ ਬਾਬੇ ਵੱਖਰੇ ਨੇ, ਉਹ ਤਾਂ ਸ਼ੇਖ ਫਤਿਹ ਖੀਰ ਚੜਾਉਣੀ ਪਊਗੀ ਤਾਂ ਹੀ ਅਗਲੇ ਸਾਲ ਮੱਝ ਕੱਟੀ ਦਊਗੀ, ਤਾਂ ਕੱਟਾ ਦੇ ਦਊਗੀ, ਤਾਂ ਕਰੋਗੇ ਕੀ ਤੁਸੀਂ? ਇਹ ਤਾਂ ਗਾਵਾਂ ਮੱਝਾਂ ਤੱਕ ਹਾਲਾਤ ਪੈਦਾ ਹੋਏ ਨੇ ਸਾਡੇ ਘਰਾਂ ਚ, ਕੁੜੀਆਂ ਮੁੰਡਿਆਂ ਦੇ ਤਾਂ ਛੱਡੋ, ਗੱਲਾਂ ਹੀ ਦੂਰ ਨੇ ਜੀ। ਮੁੰਡਾ ਦੇਣ ਵਾਲਾ ਬਾਬਾ ਲੱਭਣਾ ਪੈਣਾ ਤੁਹਾਨੂੰ। ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਮੈਨੂੰ ਅੱਜ ਤੱਕ ਕੁੜੀ ਦੇਣ ਵਾਲਾ ਬਾਬਾ ਨਹੀਂ ਜੇ ਲੱਭਾ। ਇਹ ਪਤਾ ਨਹੀਂ ਕਿਉਂ ਜੰਮ ਜੁੰਮ ਪੈਂਦੀਆਂ ਵਿਚਾਰੀਆਂ, ਨਾ ਕੋਈ ਡਾਕਟਰ ਲੱਭਾ ਜਿਹੜਾ ਕੁੜੀਆਂ ਦੀ ਦਵਾਈ ਦਿੰਦਾ ਹੋਵੇ। ਅੱਛਾ, ਕੋਈ ਗ੍ਰੰਥੀ ਵੀ ਨਹੀਂ ਜਿਹੜਾ ਕੁੜੀ ਦੀ ਅਰਦਾਸ ਕਰਦੇ। ਮੈਂ ਵੀ ਕੁੜੀ ਦੀ ਅਰਦਾਸ ਕੀਤੀ, ਜਿਹੜਾ ਮੈਨੂੰ 100 ਰੁਪਈਆ ਮਿਲਣਾ ਉਹ ਵੀ ਕੈਂਸਲ ਹੋ ਜਾਣਾ। ਝੂਠੀ ਸੱਚੀ ਸਾਨੂੰ ਅਰਦਾਸ ਇਹੀ ਕਹਿਣੀ ਪੈਂਦੀ, ਮਹਾਰਾਜ ਪੁੱਤਰ ਦੀ ਦਾਤ ਦਿਆ ਜੇ, ਇਹ ਤਾਂ ਘਰ ਵਾਲਿਆਂ ਨੇ ਗੁੱਸੇ ਹੋ ਜਾਣਾ ਵੀ ਗਿਆਨੀ ਜੀ ਤੁਸੀਂ ਲੈਣਾ ਲਿਫਾਫਾ ਕਿ ਨਹੀਂ ਲੈਣਾ ਤੁਸੀਂ। ਕੋਈ ਕੁੜੀ ਦਾ ਆਸ਼ੀਰਵਾਦ ਨਹੀਂ ਦਿੰਦਾ, ਕੋਈ ਕੁੜੀ ਦੀ ਦਵਾਈ ਨਹੀਂ ਦਿੰਦਾ, ਕੋਈ ਕੁੜੀਆਂ ਦੀਆਂ ਦਾਤਾਂ ਨਹੀਂ ਦਿੰਦਾ, ਪੁੱਤਰਾਂ ਦੀਆਂ ਦਿੰਦੇ ਨੇ, ਜੰਮਦੀਆਂ ਧੀਆਂ ਨੇ। ਤੇ ਮੈਂ ਇੱਕ ਗੱਲ ਕਿਸੇ ਮੁਸਲਮਾਨ ਤੋਂ ਸੁਣੀ ਹੈ, ਉਹ ਕਹਿੰਦਾ ਉਹ ਬੰਦਿਆ ਚੇਤਾ ਰੱਖੀ, ਜਦੋਂ ਤੇਰੀ ਅਰਥੀ ਉੱਠਣੀ ਹੈ ਨਾ, ਇੱਕ ਕਰੋੜ ਵਾਲੀ ਧੀ ਵੀ ਚਾਹੀਦੀ ਹੈ। ਇੱਕ ਧੀ ਹੈ ਜਿਹਨੂੰ ਗਸ਼ ਪੈਂਦੀ ਹੈ, ਪੁੱਤਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਕਹਿੰਦੇ ਮਾਲ ਆਏਗਾ। ਇੱਕ ਧੀ ਹੈ ਜਿਹਨੂੰ ਲੱਗਦਾ ਹੈ ਹਨੇਰਾ ਹੋ ਗਿਆ, ਪਰ ਉਸ ਨੂੰ ਜੰਮਣ ਵਿੱਚ ਬਾਪ ਦਾ ਕੋਈ ਇੰਟਰਸਟ ਨਹੀਂ ਸੀਗਾ, ਇੱਛਾ ਨਹੀਂ ਸੀ ਉਹਦੀ।
ਤੇਰੀ ਟੇਕ ਤੇਰਾ ਆਧਾਰ,
ਪਰਮਾਤਮਾ ਟੇਕ ਵੀ ਤੇਰੀ ਹੈ, ਆਸਰਾ ਵੀ ਤੇਰਾ ਹੈ। ਆਧਾਰ ਦਾ ਅਰਥ ਹੁੰਦਾ ਬੇਸ, ਜਿਹੜੀ ਜਿਹਨੂੰ ਤੁਸੀਂ ਨਹੀਂ ਕਹਿੰਦੇ ਹੋ। ਹਾਂਜੀ,
ਰਹਾਉ ਹੈ ਤੂੰ, ਹੈ ਤੂੰ ਹੋਵਨਹਾਰ,
ਤੂੰ ਹੈ, ਤੂੰ ਹੀ ਹੈ, ਹੋਣ ਵਾਲਾ ਵੀ ਤੂੰ ਹੀ ਹੈ। ਹਾਂਜੀ,
ਅਗਮ ਅਗਾਦ ਊਚ ਅਪਾਰ,
ਅਗਮ ਵੀ ਤੂੰ ਹੈ, ਅਗਾਦ ਵੀ ਤੂੰ ਹੈ, ਉੱਚਾ ਵੀ ਤੂੰ ਹੈ, ਅਪਾਰ ਵੀ ਤੂੰ ਹੈ, ਪਹੁੰਚ ਤੋਂ ਪਰੇ ਵੀ ਤੂੰ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਹ ਵੀ ਤੂੰ ਹੈ, ਉੱਚੇ ਤੇ ਉੱਚਾ ਭਗਵੰਤ ਉਹ ਵੀ ਤੂੰ ਹੀ ਹੈ। ਐਵੇਂ ਕੋਈ ਲੱਖ ਇਹਨੂੰ ਕਹੀ ਜਾਵੇ ਉਹਨੂੰ ਕਹੀ ਜਾਵੇ ਕੀ ਫਰਕ ਪੈਂਦਾ? ਜੇ ਆਪਾਂ ਇੱਥੇ ਬਹਿ ਕੇ ਗੱਲਾਂ ਕਰੀਏ ਨਾ, ਹੈਰਾਨ ਹੋ ਜਾਓਗੇ ਤੁਸੀਂ। ਮੈਂ ਤਾਂ ਇੱਕ ਦਿਨ ਸੁਣ ਰਿਹਾ ਸੀ ਵੀ 9 ਗਜਾ ਪੀਰ ਕਿਹਨੂੰ ਕਹਿੰਦੇ ਨੇ, ਕੋਈ ਉੱਚਾ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਕਦੇ ਤੁਸੀਂ ਬਹਿ ਕੇ ਸੋਚਣ ਦੀ ਕੋਸ਼ਿਸ਼ ਤਾਂ ਕਰੋ, ਜਿਨ੍ਹਾਂ ਦੇ ਗੁਰੂ ਗ੍ਰੰਥ ਦੇ ਵਿੱਚ ਇੱਕ ਬਾਣੀ ਗੋਸ਼ਟ ਹੋਵੇ, ਸਿੱਧ ਗੋਸ਼ਟ, ਔਰ ਉਹਨਾਂ 'ਚ ਗੋਸ਼ਟ ਹੀ ਖਤਮ ਹੋ ਗਈ ਹੈ, ਕਿ ਆਪਾਂ 4 ਬੰਦੇ ਬਹਿ ਕੇ ਗੱਲਾਂ ਕਰ ਸਕਦੇ ਹਾਂ? ਨਾ, 4 ਬੰਦੇ ਬੈਠੇ ਹੋਵਾਂਗੇ, 3 ਦੀ ਪੱਗ ਹੱਥ 'ਚ ਹੋਏਗੀ, ਹੈ ਹੀ ਨਹੀਂ, ਹੌਸਲਾ ਹੀ ਨਹੀਂ ਹੈਗਾ ਗੱਲ ਕਰਨ ਦਾ। ਜਿੱਥੇ ਕੋਈ ਬੋਲਦਾ ਹੋਵੇ ਨਾ, ਹੁਣ ਤਾਂ ਉੱਥੇ ਵੀ 2 ਮਗਰ ਕਿਰਪਾਨਾਂ ਵਾਲੇ ਖੜੇ ਹੁੰਦੇ ਵੀ ਬੁਲਾਰੇ ਨੂੰ ਬਚਾ ਕੇ ਰੱਖਿਓ, ਜੇ ਮਗਰੋਂ ਆ ਕੇ ਦੀ ਪਾਗੀ ਨਾ ਲਾਹ ਕੇ ਲੈ ਜੇ, ਕੋਈ ਹੈ ਹੀ ਨਹੀਂ ਗੱਲ ਸੁਣਨ ਦੀ ਤੇ ਗੱਲ ਕਰਨ ਦੀ ਮਾਦਾ ਹੀ ਹੈ ਨਹੀਂ ਸਾਡੇ ਕੋਲ। ਗੱਲ ਸੁਣਨ ਦਾ ਵੀ ਹੌਸਲਾ ਹੋਣਾ ਚਾਹੀਦਾ, ਦਿਲ ਚਾਹੀਦਾ ਗੱਲ ਸੁਣਨ ਵਾਸਤੇ। ਸੱਚ ਕਹਿਣ ਦੀ ਵੀ ਹਿੰਮਤ ਹੋਣੀ ਚਾਹੀਦੀ, ਸੱਚ ਸੁਣਨ ਵਾਸਤੇ ਦਿਲ ਵੀ ਚਾਹੀਦਾ। ਹਾਂਜੀ,
ਜੋ ਤੁਧ ਸੇਵਾ ਹੈ ਤਿਨ ਭਉ ਦੁਖ ਨਾਹੀ।
ਜਿਨ੍ਹਾਂ ਨੇ ਪਰਮਾਤਮਾ ਤੈਨੂੰ ਸਿਮਰਿਆ ਉਹਨਾਂ ਨੂੰ ਕੋਈ ਦੁੱਖ ਹੈ ਹੀ ਨਹੀਂ। ਉਹ ਚਰਖੜੀਆਂ ਤੇ ਵੀ ਚੜੇ, ਨਾਰ ਉਹਨਾਂ ਬੰਦ ਬੰਦ ਵੀ ਕਟਾਏ, ਉਹਨਾਂ ਖੋਪਰੀਆਂ ਵੀ ਲੁਹਾਈਆਂ। ਜਿਨ੍ਹਾਂ ਨੇ ਉਹਨੂੰ ਸਿਮਰਿਆ, ਆਪਾਂ ਤੇ ਸਿਮਰਿਆ ਹੀ ਨਹੀਂ ਨਾ। ਆ ਹੁਣ ਇੰਨੀ ਵੱਡੀ ਸ਼ਤਾਬਦੀ ਮਨਾ ਰਹੇ ਹਾਂ, ਭਾਈ ਮਤੀ ਦਾਸ ਨੇ ਕਿਹੜਾ ਪਾਠ ਕੀਤਾ ਸੀ ਜਪਜੀ ਸਾਹਿਬ ਦਾ? ਉਹ ਚਰਨ ਸਿੰਘ ਸਫਰੀ ਨੇ ਕਵਿਤਾ ਲਿਖੀ ਸੀ, ਆ ਤਾਂ ਹੁਣ ਮੇਰੇ ਵੇਲੇ ਹੋਇਆ। ਉਹ ਤਾਂ ਜਿਹੜੇ ਮਰਜ਼ੀ ਕਥਾ ਵਾਚਕ ਨੂੰ ਸੁਣ ਲਿਓ, ਕਹਿੰਦੇ ਜੀ ਜਦੋਂ ਆਰਾ ਰੱਖ ਦਿੱਤਾ ਤੇ ਜਲਾਦਾ ਨੇ ਪੁੱਛਿਆ ਸੁਣਾ ਭਾਈ ਮਤੀ ਦਾਸ, ਉਹ ਕਹਿੰਦਾ ਜੀ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ। ਤੇ ਮੈਂ ਪੁੱਛਦਾ ਵੀ ਉਹ ਕਵਿਤਾ ਗਾਉਂਦਾ ਸੀ ਭਾਈ ਮਤੀ ਦਾਸ ਕਿ ਜਪਜੀ ਸਾਹਿਬ ਪੜ੍ਹਦਾ ਸੀ? ਨਾ ਬੋਲਣ ਵਾਲਿਆਂ ਨੂੰ ਪਤਾ, ਨਾ ਸੁਣਨ ਵਾਲਿਆਂ ਨੂੰ ਕੁਝ ਪਤਾ। ਨਾਲੇ ਕਹਿੰਦੇ ਵੀ ਸਰੀਰ ਦੀਆਂ ਦੋ ਫਾਂਗੜਾਂ ਚੋਂ ਵੀ ਸਲੋਕ ਨਿਕਲਿਆ, ਪਾਠ ਸੰਪੂਰਨ ਹੋਇਆ। ਉਹ ਚਰਨ ਸਿੰਘ ਦੀ ਸਫਰੀ ਦੀ ਕਵਿਤਾ ਸੁਣਾਈ ਜਾਂਦੇ ਨੇ, ਸੁਣਨ ਵਾਲੇ ਵੀ ਕਮਾਲ ਹੋ ਗਈ ਤੇ ਸੁਣਾਉਣ ਵਾਲੇ ਤੋਂ ਉਦੋਂ ਕਮਾਲ ਪਹੁੰਚ ਗਿਆ। ਅੱਧੀਆਂ ਤੇ ਕਵਿਤਾਵਾਂ ਸੁਣਾ ਜਾਂਦੇ ਨੇ ਸਾਨੂੰ ਕਥਾ ਦੇ ਵਿੱਚ। ਜੇ ਕਵੀਸ਼ਰੀ ਕਰਨੀ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਵੀ ਬਣਾਏ ਨੇ, ਕਥਾ ਚ ਕਵੀ ਦਾ ਕੀ ਕੰਮ ਹੈ ਜੀ? ਕੋਈ ਕੁਟੂਕ ਮਾਤਰ ਕੋਈ ਗੱਲ ਕਰਤੀ, ਪੂਰੀ ਪੂਰੀ ਕਵਿਤਾ ਸੁਣਾ ਜਾਣਗੇ ਵੀ ਬਾਣੀ ਖਤਮ ਹੋ ਗਈ। ਬਾਣੀ ਦੇ ਜਿਹੜੇ ਅਰਥ ਸ਼ਬਦ ਨੇ ਉਹ ਉਹਨਾਂ ਦਾ ਪ੍ਰਮਾਣ ਕਦੋਂ ਦਿਓਗੇ ਤੁਸੀਂ? ਜੇ ਆਪਣੀ ਛੰਦਬੰਦੀ ਚਲਾਉਣੀ ਆਪਾਂ। ਹਾਂਜੀ,
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਪਰ ਇਹ ਚੇਤਾ ਰੱਖਣਾ, ਗੁਰੂ ਦੀ ਕਿਰਪਾ ਤੋਂ ਬਿਨਾਂ ਗੁਣ ਗਾਏ ਨਹੀਂ ਜਾਣੇ। ਮਤ ਸੋਚੋ ਵੀ ਹਾਂ ਕਿ ਗਿਆਨੀ ਜੀ ਨੇ ਅੱਜ ਕਥਾ ਕੀਤੀ, ਕੱਲ ਸਵੇਰੇ ਉੱਠ ਕੇ ਪਾਠ ਕਰਾਂਗੇ, ਨਹੀਂ ਜੀ ਹੋਣਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ। ਇਹ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਜਾਂ ਕਹੋ ਕਿਰਪਾ ਧਾਰੀ। ਹਰ ਬੰਦਾ ਨਹੀਂ ਸਵੇਰੇ ਉੱਠ ਕੇ ਇਸ਼ਨਾਨ ਕਰ ਸਕਦਾ, ਹਰ ਬੰਦਾ ਨਿਤਨੇਮ ਨਹੀਂ ਕਰ ਸਕਦਾ, ਹਰ ਬੰਦਾ ਪਰਮੇਸ਼ਰ ਦੇ ਗੁਣ ਨਹੀਂ ਗਾ ਸਕਦਾ, ਹਰ ਬੰਦਾ ਤੇ ਗੁਰਦੁਆਰੇ ਨਹੀਂ ਆ ਸਕਦਾ। ਮੈਂ ਤੇ ਇਹੀ ਹੱਥ ਜੋੜਦਾ ਰਹਿੰਦਾ ਵੀ ਤੁਸੀਂ ਆਉਂਦੇ ਹੋ, ਲੋਕ ਤਾਂ ਆ ਹੀ ਨਹੀਂ ਸਕਦੇ, ਆ ਹੀ ਗਏ ਹੋ, ਇਸ ਵਕਤ ਨੂੰ ਸੰਭਾਲੋ। ਬੜੀ ਖੁਸ਼ਕਿਸਮਤੀ ਹੈ ਤੁਹਾਡੀ, ਤੁਸੀਂ ਗੁਰਦੁਆਰੇ ਆਉਂਦੇ ਹੋ, ਬੜੀ ਖੁਸ਼ਕਿਸਮਤੀ ਹੈ। ਪਤਾ ਨਹੀਂ ਕਿੰਨੇ ਕੁ ਪੁਰਬਲੇ ਪੁੰਨ ਕਰਮ ਹੋਣਗੇ, ਨਹੀਂ ਤਾਂ ਐਵੇਂ ਲੋਕ ਡੇਰਿਆਂ 'ਤੇ ਤੁਰੇ ਫਿਰਦੇ ਨੇ, ਬਾਬੇ ਲੱਭਦੇ ਫਿਰਦੇ ਨੇ। ਦੀਨ ਦੁਨੀਆਂ ਦੇ ਪਾਤਸ਼ਾਹ ਕੋਲ ਆ ਜਾਂਦੇ ਹੋ, ਬਹਿ ਜਾਇਆ ਕਰੋ, ਸੁਣਿਆ ਕਰੋ, ਕੁਛ ਮੰਨਣ ਦੀ ਆਪਣੇ ਵਿੱਚ ਕੋਈ ਥੋੜ੍ਹੀ ਜਿਹੀ ਥਾਂ ਬਣਾਓ ਵੀ ਇੱਕ ਗੱਲ ਮੈਂ ਰੋਜ਼ ਮੰਨਣੀ ਹੈ ਗੁਰੂ ਦੀ। ਹਾਂਜੀ,
ਜੋ ਦੀਸੈ ਸੋ ਤੇਰਾ ਰੂਪ।
ਹੁਣ ਕੀ ਹੋਇਆ, ਪਰਮਾਤਮਾ ਮੈਂ ਤੇ ਜਿਸ ਵੱਲ ਵੀ ਵੇਖਦਾ ਉਹ ਤੇਰਾ ਹੀ ਰੂਪ ਹੈ, ਸਾਰੇ ਤੇਰਾ ਹੀ ਰੂਪ ਨੇ, ਸਭ ਗੋਬਿੰਦ ਹੈ, ਪਰਮਾਤਮਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ। ਹੁਣ ਇਹ ਤੁਸੀਂ ਅੱਗੇ ਜਾਓਗੇ ਤੇ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਦੇਖੋ ਸਭ ਤੋਂ ਮਾੜਾ ਤਾਂ ਕੋਈ ਨਹੀਂ, ਪਰ ਘੱਟੋ ਘੱਟ 25 ਸਾਲ ਹੋ ਸਕਦਾ 30 ਵੀ ਹੋ ਗਏ ਹੁਣ, ਜਾਂ ਇਉਂ ਕਹਿ ਲਈਏ ਉਦੋਂ ਡਿਸ਼ ਟੀਵੀ ਨਹੀਂ ਸੀ ਆਇਆ, ਕੇਬਲ ਨਹੀਂ ਸੀ ਆਈ, ਉਹ ਛੋਟਾ ਜਿਹਾ ਕਬੂਤਰਾਂ ਵਾਲਾ ਇੱਕ ਡੰਡੇ ਜੇ ਲਾ ਕੇ ਐਂਟੀਨਾ ਜਿਹਾ ਤੇ ਆਪਾਂ ਟੀਵੀ ਚਲਾਉਂਦੇ ਹੁੰਦੇ ਸੀ। ਉਦੋਂ ਮੈਂ ਇੱਕ ਡਾਕੂਮੈਂਟਰੀ ਵੇਖੀ ਸੀ, ਉਹਦਾ ਸਾਰ ਅੰਸ਼ ਇਹ ਸੀਗਾ, ਉਹ ਲੈਬ ਉਸ ਵੇਲੇ ਕਲਕੱਤੇ ਸੀ, ਅੱਜ ਨਹੀਂ ਮੈਨੂੰ ਪਤਾ ਹੋਰ ਕਿੱਥੇ ਕਿੱਥੇ ਹੋਵੇ। ਉਹਨਾਂ ਸਾਬਤ ਕੀਤਾ ਸੀ ਵੀ ਜਿੱਦਣ ਧਰਤੀ ਤੋਂ ਸੱਪ ਖਤਮ ਹੋ ਗਿਆ ਘੋੜਾ ਵੀ ਖਤਮ ਹੋ ਜਾਏਗਾ। ਘੋੜੇ ਦੀ ਬਿਮਾਰੀ ਦਾ ਇੱਕ ਇਲਾਜ ਸਿਰਫ ਸੱਪ ਦੀ ਜ਼ਹਿਰ ਵਿੱਚ ਹੈ। ਮਾੜਾ ਕਿਹਨੂੰ ਕਹੋਗੇ ਤੁਸੀਂ, ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾ ਹੈ। ਜਿੱਦਣ ਸੱਪ ਖਤਮ ਹੋਏਗਾ, ਧਰਤੀ ਤੋਂ ਘੋੜਾ ਵੀ ਖਤਮ ਹੋ ਜਾਏਗਾ। ਮਾੜਾ ਕੀ, ਮਾੜਾ ਤੇ ਕੁਝ ਵੀ ਨਹੀਂ, ਰੱਬ ਨੇ ਕੋਈ ਬੁਰਾ ਪੈਦਾ ਕੀਤਾ ਕੋਈ ਨਾ, ਸਭ ਗੋਬਿੰਦ ਹੈ, ਸਭ ਪਰਮਾਤਮਾ ਦਾ ਹੀ ਰੂਪ ਹੈ ਭਾਈ।
ਹਾਂਜੀ, ਗੁਣ ਨਿਧਾਨ ਗੋਬਿੰਦ ਅਨੂਪ,
ਉਹ ਪਰਮਾਤਮਾ ਜਿਹੜਾ ਹੈ ਉਹ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਉਹ ਉਪਮਾ ਤੋਂ ਰਹਿਤ ਹੈ, ਜਿਹੜਾ ਧਰਤੀ ਦਾ ਆਧਾਰ ਹੈ ਗੋਬਿੰਦ, ਆਸਰਾ ਹੈ ਜਿਹੜਾ।
ਸਿਮਰ 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 ਜਨ ਸੋਏ,
ਜਿਹੜਾ ਵਿਅਕਤੀ ਉਸਨੂੰ ਸਿਮਰੇਗਾ, ਯਾਦ ਕਰੇਗਾ, ਅਰਾਧੇਗਾ, ਭਗਤੀ ਕਰੇਗਾ, ਜਿਹੜਾ ਵਾਹਿਗੁਰੂ 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 ਕਰੇਗਾ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਜਿਹੜਾ ਕੰਮ ਉੱਠਦਿਆਂ ਬਹਿੰਦਿਆਂ ਕਰਨਾ ਸੀ, ਹੁਣ ਉਹ ਕਹਿੰਦੇ ਜੀ ਤੁਸੀਂ 51,000 ਦਿਓ, ਅਸੀਂ ਆਵਾਜ਼ਾਂ ਲੈ ਕੇ ਤੇ ਵਾਹਿਗੁਰੂ ਵਾਹਿਗੁਰੂ ਕਰਾਂਗੇ। ਵਾਹਿਗੁਰੂ ਵਾਹਿਗੁਰੂ ਤੇ ਖੰਡ ਕੀਰਤਨ ਜਥੇ ਵਾਲੇ ਫ੍ਰੀ ਚ ਕਰਦੇ ਨੇ, ਤੁਸੀਂ ਤਾਂ ਰਾਗ ਸੁਣਾਉਣਾ ਸੀ, ਬਾਣੀ ਕੰਠ ਕਰਕੇ ਸੁਣਾਉਣੀ ਸੀ। ਜਿਹੜੀ ਮਰਿਆਦਾ ਬੱਧੀ ਸੀ ਗੁਰੂਆਂ ਨੇ ਰਾਗਾਂ ਦੀ, ਗੁਰੂ ਰਾਮਦਾਸ ਦੇ ਘਰ ਵਿੱਚ ਕੀਰਤਨ ਦੀ, ਤੁਸੀਂ ਜੋ ਉਸ ਪ੍ਰਥਾ ਨੂੰ ਸੰਸਾਰ ਵਿੱਚ ਲੈ ਕੇ ਜਾਣਾ ਸੀ। ਅੱਜ ਇਕੱਲੇ ਕੈਲੀਫੋਰਨੀਆ ਚ 5,000 ਬੱਚਾ ਸਿਰਫ ਨਿਰਧਾਰਿਤ ਰਾਗਾਂ ਵਿੱਚ, ਤੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਉਹਨਾਂ ਸਾਜਾਂ ਦੇ ਵਿੱਚ ਕੀਰਤਨ ਕਰ ਰਿਹਾ। ਜਦੋਂ ਇਹ ਬੱਚੇ ਵੱਡੇ ਹੋ ਗਏ ਤਾਂ ਸਾਡਾ ਟੱਲੀਆਂ ਵਾਲਾ ਕੀਰਤਨ ਤਾਂ ਕਿਸੇ ਨਹੀਂ ਸੁਣਨਾ, ਉਹਨਾਂ ਬੱਚਿਆਂ ਨੇ ਨਹੀਂ ਸੁਣਨਾ। ਜਿਹੜੇ ਆਪ ਰਬਾਬ ਵਜਾਉਂਦੇ ਨੇ ਉਹ ਬੱਚੇ ਤੁਹਾਡੇ ਕੋਲ ਕਿਉਂ ਵਾਜਾ ਰਖਾ ਕੇ ਕੀਰਤਨ ਸੁਣਨਗੇ ਜੀ? ਹੁਣ ਕਹਿੰਦੇ ਤੁਸੀਂ ਦਰਬਾਰ ਸਾਹਿਬ ਤੋਂ ਆਏ ਹੋ ਗਿਆਨੀ ਜੀ, ਕੋਈ ਵੱਡੀ ਗੱਲ ਕਰੋ, ਇੰਨੀ ਕਿ ਤਾਂ ਸਾਨੂੰ ਵੀ ਆਉਂਦੀ ਹੈ। ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਕਹਿਣਾ ਸੀ, ਜਿਹੜਾ ਕਿ ਅਸੀਂ ਛੱਡ ਕੇ ਉੱਠਦਿਆਂ ਬਹਿੰਦਿਆਂ ਖਿਮਾ ਕਰਨਾ ਸੀ, ਗਾਲਾਂ ਕੱਢਦੇ ਹਾਂ, ਗੱਲ ਗੱਲ ਨਾਲ ਗਾਲ ਕੱਢਦੇ ਹਾਂ, PhD ਕੀਤੀ ਹੋਈ ਹੈ ਸਿੱਖਾ, ਗਾਲਾਂ ਨਹੀਂ ਸੀ ਕੱਢਣੀਆਂ। ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ, ਉਹ ਸਿੱਖ ਗੁਰੂ ਨੂੰ ਚੰਗਾ ਲੱਗੇਗਾ। ਆਪਾਂ ਉੱਠਦੇ ਬਹਿੰਦੇ ਗੁਰੂ ਕਰੂ ਕਰੀਏ, ਜਿਹਨੇ ਕੀਤਾ ਹੈ ਸਿਮਰ 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 ਜਨ ਸੋਏ। ਹਾਂਜੀ,
ਨਾਨਕ ਕਰਮ ਪ੍ਰਾਪਤ ਹੋਏ।
ਫਿਰ ਸਤਿਗੁਰੂ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਭਾਈ ਇਹ ਤਾਂ ਬਖਸ਼ਿਸ਼ ਨਾਲ ਪ੍ਰਾਪਤ ਹੋਏਗਾ, ਕਰਮ ਦਾ ਅਰਥ ਹੈ ਬਖਸ਼ਿਸ਼, ਉਹਦੀ ਕਿਰਪਾ ਉਹਦੀ ਮਿਹਰਮਤ ਜਦੋਂ ਉਹਦੀ ਨਜ਼ਰ ਹੋਏਗੀ। ਹਾਂਜੀ,
ਜਿਨ ਜਪਿਆ ਤਿਸ ਕਉ ਬਲਿਹਾਰ,
ਜਿਨੇ ਜਪਿਆ ਸਤਿਗੁਰੂ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਣਾ, ਉਹਦੇ ਤੋਂ ਸਦਕੇ ਜਾਣਾ ਚਾਹੀਦਾ, ਤੁਸੀਂ ਵੀ ਜਾਓ ਮੈਂ ਵੀ ਜਾਣਾ, ਪਰ ਕੌਣ ਜਿਹਨੇ ਜਪਿਆ ਪਤਾ ਕਰੋ ਵੀ ਨਾਮ ਕਿਹਨੇ ਜਪਿਆ। ਹਾਂਜੀ,
ਤਿਸ ਕੈ ਸੰਗ ਤਰੈ ਸੰਸਾਰ।
ਹੁਣ ਕਰਨਾ ਕੀ ਸੀ, ਉਹਦੇ ਨਾਲ ਸੰਸਾਰ ਨੇ ਤਰਨਾ ਸੀ। ਹੁਣ ਪੁੱਛੋ ਗੁਰਬਾਣੀ ਚ ਕੀ ਲਿਖਿਆ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਹੁਣ ਜਿਹੜਾ ਤੁਹਾਨੂੰ ਧਾਗੇ ਦਵੇ, ਤਵੀਤ ਦਵੇ, ਸਵਾਦੀਆਂ ਪੁੜੀਆਂ ਦਵੇ, ਗੁਰੂ ਦੀ ਹਜ਼ੂਰੀ ਚ ਇਹ ਗੱਲ ਦਾ ਪ੍ਰਣ ਕਰ ਲਓ, ਉਹਦੇ ਮੂੰਹ ਤੇ ਕਹਿਣਾ ਬਾਬਾ ਜੀ ਤੁਸੀਂ ਤਾਂਤਰਕ ਹੋ, ਸੰਤ ਨਹੀਂ ਹੋ, ਸੰਤ ਹੁੰਦੇ ਤੇ ਨਾਮ ਜਪਾਉਂਦੇ, ਸਾਰੇ ਸੰਤਾਂ ਨੇ ਨਾਮ ਜਪਿਆ ਔਰ ਉਹਨਾਂ ਦੀ ਡਿਊਟੀ ਵੀ ਇਹੋ ਹੀ ਹੈ। ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ, ਆਪ ਜਪੋ ਅਵਰੈ ਨਾਮ ਜਪਾਓ। ਦੂਜਿਆਂ ਨੂੰ ਵੀ ਕਹੋ ਭਾਈ ਪਾਠ ਕਰਿਆ ਕਰੋ, ਕੀਰਤਨ ਕਰਿਆ ਕਰੋ ਭਾਈ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਹਾਂਜੀ,
ਕਹੋ ਨਾਨਕ ਪ੍ਰਭ ਲੋਚਾ ਪੂਰ।
ਫਿਰ ਅਰਦਾਸ ਕਰੀਏ ਆਪਾਂ ਕਿ ਹੇ ਪਰਮਾਤਮਾ ਸਾਡੀ ਇੱਛਾ ਪੂਰੀ ਕਰ, ਕਾਮਨਾ ਪੂਰੀ ਕਰ, ਲੋਚਾ ਪੂਰੀ ਕਰ, ਮੁਰਾਦ ਪੂਰੀ ਕਰ ਸਾਡੀ।
संत जना की बाशो तूर।
कोई है ऐसा नाम जपाउण वाला भी कि सब तांत्रिक ही ने? जे कोई है तो सानू भी ओदे चरणा की तूड़ी चाहिदी है, असी भी ओदी संगत करिए, असी भी ओदे नाल उठिए बैठिए, ताकि सानू भी कोई नाम की दृढ़ता हो जाए। संत साधु महात्मा इसे करके धरती ते परमात्मा ने भेजे सन कि तुसी जाओ भाई दुनिया नू भले पासे लाउणा है। इन्हे शब्द प्रवान करना भुला मेरिया ने खिमा कर देनी है। उपदेश सतगुरु जी का है भले बन लैना, अकाल पुरख का धन धन श्री गुरु ग्रंथ साहब महाराज का कोटान कोट शुकर, जिन्होंने बख्शिश की अपनी गोद विच बिठा के दो शब्द बोलने की दात बख्शी। आप संगत का धन्यवाद, बहुत प्यार असीस बख्शते हो। सारे प्रबंध का धन्यवाद सिंह साहब ज्ञानी रघबीर सिंह जी मुख ग्रंथी, श्री दरबार साहब जी का धन्यवाद जो समा वंड करदे आप जी के दर्शन कराउंदे ने। मेरिया भुलां बख्श देनिया जी, आओ फतेह बुलाउण तो पहला जो शब्द दियां अंतलियां पंक्तियां ने उन्हां दा पाठ सरवण करिए।
जिन जपिया तिस कौ बलिहार, तिस कै संग तरै संसार, कहो नानक प्रभ लोचा पूर, संत जना की बाशो तूर। वाहेगुरु जी का खालसा, वाहेगुरु जी की फतेह।